ज्यों बुलावें त्यों बोलहि स्वामी, कुदरत कौन हमारी, साध संग नानक जस गायो। जो प्रभ की अत प्यारी। गुरु सवारी सन्मानयोग सत्संग जीओ, सतगुरु पातशाह की बख्शिश फतेह प्रवान करो जी। वाहेगुरु जी का खालसा, वाहेगुरु जी की फतेह। कल असी साहबां की पावन बाणी चार समाप्त की सी। अज इस तो अगली बाणी जिसका नाम है गाथा। गाथा के बारे विद्वाना की रह है प्राकृत, पाली, संस्कृत तिन्ना दे समेल तो है, और गाथा इसी भाषा के विच बुद्ध धर्म के बहुत ग्रंथ लिखे हुए हैं। साहबां ने इस पावन बाणी के विच इस भाषा नूं वरत्या है और बड़ा निराला रंग है। इस दे विच एक एक सलोक दे विच एक एक मजमून है जो सानू से देंदा है, और जीवन दे बड़े कमाल नुक्ते साडे सामने रखे हन। सतगुरु पातशाह जी ने जो साडी झोली च पाया है हिरदे झोली विच पौना है। चित विरतियां नूं एकागर करिए, एक वार प्यार नाल आखो जी सतनाम श्री वाहे।
महला पंजवां, गाथा।
गाथा नाम दी बाणी साहिब गुरु अर्जन देव जी दी उचारण कीती हुई है जी।
एक ओंकार सतगुर प्रसाद,
परमात्मा एक है सदा एक रस रहिंदा है, सतगुरु दी कृपा द्वारा उसकी प्राप्ति होंदी है।
कारपूर पोप सुगंधा,
मनुख दा जदों तक गुमान ना टुटे परमात्मा विच अभेद नहीं हो सकता। बड़ा एक सादा जिहा दृष्टांत आप जी दे सामने रखा। जे दोवें भरा विछड़े हुए एक होना चाहते ने, या इंज कहां प्यो पुत्र एक होना चाहते ने कि एक घर विच रहना है, जे फिर भी पुत्र आखे मैं अपनी हस्ती कायम रखनी है, ये तो गल नहीं बनेगी। दोवां एक होण वास्ते एक नूं विचों अपनी हस्ती छड़नी ही पवेगी। परमात्मा विच अभेद होण वास्ते इस जीव नूं अपनी जिहड़ी होमे बनाई है मैं हाँ इहते त्यागनी पवेगी। रब तो दूरी जो है वह सिर्फ इसे करके है कि मैं हाँ और मेरा कुछ है। रब नाल हंकारी बंदा मुकाबला पा के बैठा है, ते जे तू ही कुछ है ते मैं भी कुछ हाँ, जे तेरा घर है ते मेरा घर भी है, जे तू है ते मैं भी हाँ। ये जिहड़ी मैं है ना, मेरा घर है, जे तेरा कुछ है तो मेरा भी है, मैं घट नहीं, बस यही मुश्किल है। जिस दिन कह देंदा है कि मेरा कुछ नहीं तेरा तुझको सौंपते क्या लागे मेरा, पढ़न ते सारे पढ़ी जावांगे, कीर्तन भी इसका कर लवांगे, मेरा मुझ में कुछ नहीं जो कुछ है सो तेरा। पर मन अंदरों किसी का मनदा है कि मेरा कुछ नहीं, वो होमे की दीवार अंदर बनी और इतने तक वेख्या। कई बंदिया ने बहरों बहरों इतने तक गल अपना ली कि मैं आखिए ही ना, हर गल नाल दास दास इतने गया, दास इतों आया, दास ने कम किया, दास ने वह किया, तो दास का अर्थ भी मैं ही बन जाता, होर कख नहीं रहा। मैं तो फिर उत्थे दी उत्थे खड़ी, ये बोल चाल वाली मैं दी गल नहीं, गल है अंदरों ये तारन के जो कुछ है तेरा है। हुने मान खड़ा किथे है, सब तो पहले हंकार खलोता है तन ते, फिर तन ते, फिर मन ते, गुरु साहब जी ने जिहड़ा कहा ना तन मन धन रख दे, इसका भाव यह सी अपनी होमे रख दे। होमे इन तीन कुर्सियां ते बैठती है ते तू पहले इन्हां नूं तोड़ तां के भेटा हो सके। हुण बंदे दे कोल तन है, जे तन ही ना रहे ते तन वी कोई लै जाएगा, इसका कित्थे रह जाणा। जे तन ही ना रहे ते मन वी नहीं रहेगा। तन दे करके मन है, आत्मा ते शरीर दे जोड़ तो मन पैदा होया। जिवें सागर तो बिना लहर नहीं हो सकती, तन तो बिना मन नहीं। हुण करना की है, पहले गुरु साहब सानू तन दे दर्शन करवाउंदे ने, शीशा ते नहीं करवा सके। आ शीशे विचों अपना आपा वेखते हाँ या कोई दसेगा, पर जिस ढंग नाल गुरु ने दीदार करवाए ने, शीशा वेखांगे ते अभिमान वध जाएगा। और सच ये है, कहिंदे ने जदों बंदा संसार नू आया है ते उस शैतान ने कन च कह दिता, तेरे वर्गा सियाणा ते सोहना मैं अज तक कोई नहीं भेजिया, बस तू सब तो सियाणा ते सोहना जा रहे। वो हर बंदे नू अपने सुहपन ते अपनी सियाणप ते माण है। शीशा वेखता है, बड़ा सुंदर अपने आप नू समझदा। और सच कहा सी, एक फकीर औरत ने बची सी औरंगजेब दी, पर बिल्कुल फकीर, सारी उम्र उसने शादी नहीं कराई। फकीराना तबीयत दी औरत सी। एक बारी कोई शीशा आया, बड़ा कीमती किसे पेट कीता, औरंगजेब नू बची नू दे दिता। वो वेख्या करे मूं, एक ठोकरी नू संत बना गई। नौकरानी नू कहन लगी, शीशा लिया वेखिए। वो तुरी लै के ते अपना मूँह वेखन लग पई, वो ठेडा लगा, डिगी शीशा टुट गया। ते बड़ी सोहनी गल उन्हें कही, कहन लगी, अज कजा आई ना ये चीनी शिकस्त, तो चीन वाला शीशा जड़ा सी कजा होई मेरे को टुट गया। ते अगों इन्हें गल ना ला लिया, उन्हू कहन लगी, खूब शुद्ध सामान ने खुद बीनी शिकस्त, बड़ा चंगा होया। ओ जड़ा अपने आप नू वेखन वाला चमड़ी वेखन वाला शीशा सी, ओ टुट गया। हुण घटो घट शीशे तो परे कुछ वेखन वाला की है, उस नाल अपना आप वेखांगे। असी शीशे ते वेखदे हाँ, गुरु साहब जी ने जड़ा शीशा दिता है, बाणी दा कमाल है। ज्यों कर निर्मल यार सी जग वेखन वाला, भाई गुरदास जी का बचन है, गुरु भी एक शीशा है। गुरु का शब्द आईना है, निर्मल शीशे चो मूह दिसदा है, गुरु के शब्द विचों मन दिसदा है। इत्थे मन दे दर्शन होंदे ने। गुरु साहब कहिंदे ने, मन फिर विखावांगे, पहले तन वेख। तू जो समझना गल ए नहीं, आ तेनू तन विखावां। करपूर पोहप सुगंधा, करपूर का अर्थ है मुश्कपूर। मुश्क कपूर लैंदा, सुगंधी लैंदा, फुल लैंदा है। फुल किस लई ने? तन वास्ते। तन सजा लवां, माला परोवां, गल च पा लवां, सिर च रख लवां, कोट नाल टंग लवां, फुलां दी सेजा विछा लवां, सुगंधियां तन नूं ला लवां। बड़ी सुगंधी बंदा लाउंदा है। पातशाह कहिंदे ने, मुश्क कपूर लिया, फुल लै, होर सुगंधियां लै लईयां। हां जी,
परस मनुख देहं मलिनं।
पर कमाल गल है, वो जिन्नियां सुगंधियां सने इस मनुखा शरीर नूं छोईयां, इहनूं परसिया, वो सारियां मलीन हो गईयां। उन्हां फुल्लां विचों भी दुर्गंधी आउण लग पई, जिहड़े मनुख दे शरीर नूं लगा। इहदे शरीर दी दुर्गंधी सुगंधी विच भी जा पहुंची। ओ फुल भी मैले हो गए, ओ सुगंधी भी सुगंधी ना रह गई। किन्नी सुगंधी ला लईए, इशनान दी ते फिर लोड पैंदी है। क्यों जरूरत पैंदी? मनुख दे शरीर विच दुर्गंधी है, ए इन्ना इस दे अंदर गंद है। सुगंधियां भी परसदियां ने और मलीन हो जांदियां। हां जी,
मजा रुद्र दुर्गंधा।
अंदर की है मजा दा अर्थ है मिज, रुद्र दा अर्थ है खून, दुर्गंधा मिज है, खून है, दुर्गंधी इस दे अंदर है।
नानक अथ गर्वेण अज्ञानणो।
साहब जी कहंदे ने, ਇਸ ਸਰੀਰ ਦਾ ਇਹੋ ਜਿਹਾ ਸਰੀਰ ਦਾ ਇਸ ਅਗਿਆਨੀ ਮਨੁੱਖ ਨੂੰ ਗੁਮਾਨ ਹੈ। ਤੂੰ ਹੰਕਾਰ ਕਰ ਰਿਹਾ, ਇਹ ਤੇ ਉਸ ਮਾਲਕ ਦੀ ਕਲਾ ਹੈ, ਉਸਨੇ ਤੈਨੂੰ ਚਮੜੀ ਚ ਲਪੇਟ ਦਿੱਤਾ। ਵੇਖ ਕਦੀ ਆਪਣੇ ਆਪ ਨੂੰ, ਤੇਰੇ ਅੰਦਰ ਇੰਨੇ ਕਿਰਮ ਨੇ ਜਿਹੜੇ ਗਿਣੇ ਹੀ ਨਹੀਂ ਜਾ ਸਕਦੇ। ਤੂੰ ਧਿਆਨ ਨਾਲ ਵੇਖੇ, ਤੇਰੇ ਅੰਦਰ ਗੰਧੀ ਗੰਧ ਤੇ ਭਰਿਆ ਪਿਆ ਹੈ। ਇਸ ਅਗਿਆਨੀ ਮਨੁੱਖ ਨੂੰ ਇਹ ਸਰੀਰ ਦਾ ਮਾਣ ਹੈ, ਕਿਤੇ ਵੇਖ ਲਵੇ ਤੇ ਸਰੀਰ ਦਾ ਗੁਮਾਨ ਨਾ ਕਰੇ, ਦੇਣ ਵਾਲੇ ਦਾ ਸ਼ੁਕਰਾਨਾ ਕਰੇ। ਤੇਰਾ ਸ਼ੁਕਰਾਨਾ, ਤੂੰ ਸਰੀਰ ਦਿੱਤਾ, ਜੇ ਨਿਰੇ ਸਰੀਰ ਦਾ ਗੁਮਾਨ ਕਰਾਂ, ਇਸ ਵਿੱਚ ਕੀ ਹੈ? ਕੁਛ ਵੀ ਨਹੀਂ, ਇਹ ਤੇ ਸਾਰਾ ਗੰਧ ਹੀ ਭਰਿਆ ਪਿਆ ਹੈ। ਹਾਂਜੀ,
ਪਰਮਾਣੂ ਪਰ ਜੰਤ ਆਕਾਸ ਹੈ।
ਪਹਿਲੀ ਗੱਲ, ਸਰੀਰ ਦਾ ਹੰਕਾਰ ਤੋੜ ਕੇ ਕਿ ਸਰੀਰ ਵਿੱਚ ਜੇ ਕੋਈ ਖੂਬੀ ਹੈ ਤੇ ਇੱਕ ਹੀ ਹੈ, ਇਸ ਰਾਹੀਂ ਨਾਮ ਜਪਿਆ ਜਾਏ। ਇਹ ਠੀਕ ਹੈ ਕਿ ਖਾਦ ਜੇ ਘਰ 'ਚ ਰੱਖ ਛੱਡੀਏ, ਰਸੋਈ 'ਚ ਰੱਖ ਛੱਡੀਏ ਤੇ ਚੰਗੀ ਨਹੀਂ ਲੱਗਦੀ, ਖੇਤਾਂ ਨੂੰ ਪਾ ਦਈਏ ਤੇ ਕੁਛ ਪੈਦਾ ਹੋ ਜਾਂਦਾ, ਬੂਟਿਆਂ ਨੂੰ ਪਾ ਦਈਏ ਤੇ ਉਹ ਖਾਦ ਨਾਲ ਪਲਦੇ ਨੇ। ਇਹ ਸਰੀਰ ਵੀ ਇੱਕ ਖਾਦ ਦਾ ਕੰਮ ਕਰੇ, ਤੂੰ ਇਸ ਨਾਲ ਸ਼ੁਭ ਕੰਮ ਕਰ, ਪ੍ਰੇਮ ਦਾ ਬੂਟਾ ਲਾ। ਇਹ ਸਰੀਰ ਦੀ ਠੀਕ ਵਰਤੋਂ ਕਰੇ ਤੇ ਬਹੁਤ ਕੁਛ ਬਣ ਸਕਦਾ, ਪਰ ਇਹ ਸਰੀਰ ਪਵਿੱਤਰ ਤਾਂ ਹੀ ਹੈ। ਹੋਏ ਪਵਿੱਤਰ ਸਰੀਰ ਚਰਨਾ ਧੂਰੀ ਹੈ। ਇਹ ਸਰੀਰ ਚੰਗਾ ਤਾਂ ਹੈ ਜੇ ਪ੍ਰਮਾਤਮਾ ਦਾ ਨਾਮ ਜਪੇ, ਸ਼ੁਭ ਕੰਮ ਕਰੇ। ਤਿੰਨ ਗੱਲਾਂ ਹੋਣ, ਮਨ ਬਚਨ ਕਰਮ ਇੱਕ ਹੋ ਜਾਣ, ਫਿਰ ਸਰੀਰ ਪਵਿੱਤਰ ਹੈ। ਸਰੀਰ ਤੋਂ ਅੱਗੇ ਸਾਨੂੰ ਇੱਕ ਸਿੱਖਿਆ ਦਿੱਤੀ ਹੈ, ਕਹਿੰਦੇ ਨੇ ਕਈਆਂ ਬੰਦਿਆਂ ਨੇ ਸਰੀਰ ਲੈ ਕੇ ਸਿਮਰਨ ਕਰਨ ਦੀ ਬਜਾਏ, ਸੇਵਾ ਕਰਨ ਦੀ ਬਜਾਏ ਪਰਮ ਵਿੱਚ ਪੈ ਗਿਆ। ਕੁਛ ਬੰਦੇ ਘਰੋਂ ਨਿਕਲੇ ਸਨ ਕੁਛ ਪ੍ਰਾਪਤੀ ਕਰਨ ਵਾਸਤੇ, ਭਰਮ ਤੇ ਇਹ ਹੈ ਕਿ ਘਰੋਂ ਬਾਹਰ ਨਿਕਲਣਾ ਹੀ ਭਰਮ ਹੈ ਪ੍ਰਾਪਤੀ ਲਈ। ਜੇ ਪੂਰੇ ਗੁਰੂ ਦਾ ਪੱਲਾ ਫੜ ਲਈਏ ਤੇ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧਨਾ ਆਇਆ, ਜਿਉ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ। ਗੁਰੂ ਦਾ ਪੱਲਾ ਫੜ ਲਈਏ ਤੇ ਗੁਰੂ ਦੱਸਦਾ ਘਰ ਵਿੱਚ ਹੀ ਹੈ, ਸਭ ਕੁਛ ਘਰ ਮੈਂ ਬਾਹਰ ਨਾਹੀਂ। ਤੂੰ ਘਰ ਵਿੱਚ ਹੈ, ਤੇਰੇ ਹਿਰਦੇ ਘਰ ਵਿੱਚ ਸਭ ਕੁਛ ਹੈ, ਪਰ ਤੁਰ ਪੈ। ਔਰ ਐਸੀ ਇੱਕ ਧਾਰਨਾ ਬਣ ਗਈ ਕਿ ਜਿੰਨਾ ਕੋਈ ਫਿਰ ਲਵੇਗਾ, ਜਿੰਨਾ ਘੁੰਮ ਲਵੇਗਾ, ਜਿੰਨਾ ਭਰਮਣ ਕਰ ਲਵੇਗਾ, ਉਸਦਾ ਮਨ ਟਿਕ ਜਾਏਗਾ। ਇਸਦਾ ਕਾਰਨ ਇਹ ਹੈ ਕਿ ਸੌਖਾ ਸੌਖਾ ਕੰਮ ਹੋਵੇ ਨਾ ਤੇ ਬੰਦੇ ਦੇ ਮਨ ਵਿੱਚ ਕੋਈ ਕਦਰ ਨਹੀਂ ਆਉਂਦੀ। ਭਾਈ ਸੰਤੋਖ ਸਿੰਘ ਜੀ ਨੇ ਕਾਥਾ ਲਿਖੀ ਹੈ, ਬੜੀ ਸੁੰਦਰ ਹੈ। ਕਹਿੰਦੇ ਨੇ ਇੱਕ ਗਰੀਬ ਬੰਦਾ ਸੀ, ਉਸਦਾ ਪੇਟ ਦਰਦ ਹੋਇਆ ਤੇ ਉਹ ਵੈਦ ਦੇ ਪਾਸ ਗਿਆ। ਵੈਦ ਜੀ, ਪੇਟ ਦਰਦ ਹੋ ਰਿਹਾ। ਕਹਿਣ ਲੱਗਾ, ਅਜਵਾਇਣ ਹੈ ਘਰ? ਕਹਿਣ ਲੱਗਾ, ਜੀ ਹੈ, ਫੱਕਾ ਲੈ ਲੈ ਜਾਂ ਨਮਕ ਥੋੜਾ ਮਿਲਾ ਲਈ, ਪੇਟ ਠੀਕ ਹੋ ਗਿਆ। ਕਹਿੰਦੇ ਨੇ ਬੜਾ ਅਮੀਰ ਬੰਦਾ ਆਇਆ, ਉਹ ਵੀ ਕਹਿਣ ਲੱਗਾ, ਜੀ ਪੇਟ ਦਰਦ ਹੈ। ਕਹਿਣ ਲੱਗਾ, ਬਹੁਤ ਵਧੀਆ, ਤੈਨੂੰ ਦਵਾਈ ਦੇਣਾ ਸਭ ਤੋਂ ਵਧੀਆ, ਰੁਪਈਏ 10 ਕੱਢ। 10 ਰੁਪਈਏ ਉਸ ਵੇਲੇ ਬੜੇ ਹੁੰਦੇ ਸਨ। 10 ਰੁਪਏ ਲੈ ਤੇ ਦਿੱਤੀ ਉਹਨੂੰ ਵੀ ਅਜਵਾਇਣੀ। ਉਹ ਗਰੀਬ ਨੂੰ ਕਿਹਾ, ਆਪੇ ਖਾ ਲੈ। ਕਿਸੇ ਕਿਹਾ, ਇਹ ਕੀ? ਕਹਿਣ ਲੱਗਾ, ਧਨਵਾਨ ਬੰਦਾ, ਇਹਨੂੰ ਦੱਸ ਦਿੰਦਾ ਨਾ ਅਜਵਾਇਣੀ ਦੇ ਰਿਹਾ, ਇਹਨੇ ਠੀਕ ਨਹੀਂ ਸੀ ਹੋਣਾ, ਇਸ ਦੇ ਮਨ ਤੇ ਅਸਰ ਹੀ ਨਹੀਂ ਸੀ ਹੋਣਾ। ਔਖਾ ਔਖਾ ਕੰਮ ਕੋਈ ਹੋਵੇ ਤੇ ਬੰਦਾ ਸਮਝਦਾ, ਹਾਂ ਹੁਣ ਕੋਈ ਗੱਲ ਬਣੀ ਹੈ, ਧਰਮ ਦੀ ਗੱਲ ਹੈ ਤੇ ਬੜੀ ਸੁਖੈਨ ਹੈ ਤੇ ਬਿਲਕੁਲ ਸਿੱਧੀ ਸੱਚ ਹੈ ਕਿ ਰੱਬ ਪਾਉਣ ਲਈ ਇਹ ਕਦਮ ਵੀ ਪੁੱਟਣ ਦੀ ਲੋੜ ਨਹੀਂ, ਜਿੱਥੇ ਬੰਦਾ ਹੈ ਉੱਥੇ ਹੀ ਮਿਲ ਸਕਦਾ ਹੈ। ਜੇ ਸੱਚ ਹੈ, ਬਾਣੀ ਪੜ੍ਹਦੇ ਹਾਂ, ਕਹਿ ਰਵਿਦਾਸ ਹਾਥ ਪੈ ਨੇਰਾ, ਸਹਿਜੇ ਹੋਏ ਸੋ ਹੋਈ, ਹੈ ਤੇ ਕੋਲ, ਪਰ ਬੰਦੇ ਨੂੰ ਇੰਨਾ ਸੌਖਾ ਦੱਸੋ, ਕਹਿੰਦਾ ਜੀ ਇਹਨੂੰ ਵੀ ਨਹੀਂ ਪਤਾ ਹੋਣਾ, ਐਵੇਂ ਹੀ ਕਰਦਾ। ਲੋਕ ਦੱਸਦੇ ਨੇ ਪਹਾੜਾਂ ਤੇ ਜਾਣਾ ਪੈਂਦਾ, ਇੰਨਾ ਇੰਨਾ ਚਿਰ ਤਪ ਕੀਤੇ ਨੇ। ਇਸੇ ਲਈ ਕੁਛ ਬੰਦਿਆਂ ਵੇਖਿਆ ਵੀ ਇਹ ਖੱਜਲ ਹੋ ਹੀ ਲਵੇ, ਇਹ ਘੁੰਮ ਫਿਰ ਲਵੇ, ਜਦੋਂ ਫਿਰ ਫਿਰ ਕੇ ਅੱਕ ਜਾਏਗਾ ਨਾ। ਔਰ ਸੱਚ ਇਹ ਹੈ, ਘਾਲਣਾ ਜਿਹੜੀ ਹੈ ਪਚਾਉਂਦੀ ਨਹੀਂ, ਘਾਲਣਾ ਥਕਾਉਂਦੀ ਹੈ। ਮੈਂ ਫਿਰ ਬੇਨਤੀ ਕਰ ਦੇਵਾਂ, ਘਾਲਣਾ ਨੇ ਪਜਾਉਣਾ ਨੀ, ਘਾਲਣਾ ਨੇ ਥਕਾਉਣਾ, ਤੇ ਥੱਕ ਕੇ ਬੰਦਾ ਡਿੱਗ ਪਏਗਾ ਕਿ ਮੇਰਾ ਕੀਤਾ ਤੇ ਕੁਛ ਆਉਂਦਾ ਨਹੀਂ, ਬਸ ਇਸਦਾ ਅਪਮਾਨ ਟੁੱਟ ਜਾਏ। ਉਹਨਾਂ ਕਿਹਾ ਕੁੰਮ ਫਿਰ ਜਿੰਨਾ ਫਿਰ ਸਕਣਾ ਫਿਰ। ਔਰ ਮਨੋਵਿਗਿਆਨੀ ਵੀ ਇਹ ਨੁਕਤਾ ਅੱਜ ਵਰਤ ਰਹੇ ਨੇ, ਉਹ ਕਹਿੰਦੇ ਨੇ ਬੱਚੇ ਨੂੰ ਆਖੋ ਨਾ ਟਿੱਕ ਕੇ ਬਹਿ ਜਾ ਤੇ ਕਦੀ ਨਹੀਂ ਬੈਠੇਗਾ, ਤੁਹਾਡੇ ਸਿਰ ਤੋਂ ਛਾਲ ਮਾਰ ਕੇ ਲੰਘ ਜਾਏਗਾ। ਬੈੱਡ ਤੇ ਟੱਪਦਾ ਪਿਆ, ਥੱਲੇ ਉਤਰ ਜਾਏਗਾ, ਸੋਫੇ ਤੇ ਨੱਚਦਾ ਟੱਪਦਾ। ਉਹ ਸਿਆਣੇ ਇੱਕ ਮਨੋਵਿਗਿਆਨੀ ਨੇ ਢੰਗ ਕੱਢਿਆ, ਬੱਚਿਆਂ ਨੂੰ ਕਹਿਣ ਲੱਗਾ ਬੇਟਾ ਗਰਾਊਂਡ ਹੈ ਤੇ 10 ਚੱਕਰ ਲਾ ਕੇ ਆ। ਉਹ 5 ਨਹੀਂ ਲਾ ਸਕਿਆ ਤੇ ਆਰਾਮ ਨਾਲ ਲਾ ਕੇ ਬਹਿ ਗਿਆ। ਉਹਨਾਂ ਕਿਹਾ ਜਿਸ ਨੂੰ ਉਂਝ ਆਖਿਆ ਨਾ ਬਹਿ ਜਾ, ਇਹਨੇ ਨਹੀਂ ਬਹਿਣਾ, ਫਿਰ ਇਹਨੂੰ ਥਕਾ ਦਿਓ। ਉਹ ਸਿਆਣਿਆਂ ਨੇ ਕਿਹਾ ਜੇ ਸਿੱਧਾ ਟਿੱਕ ਕੇ ਨਹੀਂ ਨਾ ਬੈਠ ਸਕਦਾ, ਜਾ ਪੁੱਠਾ ਲਟਕ, ਆਪੇ ਬਹਿ ਜਾਏਗਾ। ਉਸ ਤੋਂ ਬਾਅਦ ਔਖੀ ਔਖੀ ਸਾਧਨਾ ਦਿੱਤੀ ਕਿ ਔਖੀ ਸਾਧਨਾ ਵਿੱਚ ਟਿੱਕ ਜਾਏਗਾ, ਪਰ ਬੰਦਾ ਜਿਹੜਾ ਹੈ ਬੰਦਾ ਵੀ ਬੰਦਾ ਰੱਬ ਦਾ ਭੇਦ ਤੇ ਆ ਜਾ, ਬੰਦੇ ਦਾ ਭੇਦ ਨਹੀਂ, ਇਹ ਨਵੇਂ ਤੋਂ ਨਵੇਂ ਰਾਹ ਕੱਢ ਲੈਂਦਾ। ਜੈਨੀਆਂ ਨੇ ਕਿਹਾ 7 ਨਰਕ ਨੇ, ਕੁਛ ਗ੍ਰੰਥਾਂ ਚ ਲਿਖੇ 18 ਨਰਕ ਨੇ, ਕੁਛ ਕਹਿੰਦੇ ਨੇ 21 ਨਰਕ ਨੇ। ਇਹ ਕਿਉਂ ਨੇ? ਨਰਕ ਤੇ 1 ਹੀ ਬਹੁਤ ਹੈ, 1 ਘੱਟ ਸੀ, 18 ਕਿਉਂ ਬਣਾਏ, 21 ਕਿਉਂ ਬਣਾਏ? ਵਿਦਵਾਨ ਕਹਿੰਦੇ ਨੇ ਬੰਦਾ ਐਸਾ ਹੈ ਜਿਹੜਾ ਨਰਕਾਂ ਦਾ ਆਦੀ ਹੋ ਜਾਂਦਾ ਸੀ, ਫਿਰ ਦੁਖੀ ਨਹੀਂ ਸੀ ਹੁੰਦਾ, ਇਹ ਨਰਕਾਂ 'ਚ ਹੀ ਰਹਿਣ ਗਿੱਜ ਗਿਆ, ਉੱਥੇ ਹੀ ਸਹਿਮਤ ਹੋ ਗਿਆ, ਫਿਰ ਵੱਡਾ ਦੁੱਖ ਦੇਣ ਵਾਸਤੇ ਹੋਰ ਨਰਕ ਬਣਾਉਣਾ ਪਿਆ। ਇਹਨੂੰ ਘੁੰਮਣ ਫਿਰਨ ਲਈ ਤੇ ਇਸ ਲਈ ਆਖਿਆ ਸੀ ਟਿੱਕ ਜਾਏ, ਇਹਨੇ ਆਖਿਆ ਨਹੀਂ, ਘੁੰਮਣ 'ਚੋਂ ਹੀ ਆਨੰਦ ਲੈਣ ਲੱਗ ਪਿਆ। ਪੁੱਠਾ ਕਿੰਨਾ ਚਿਰ ਲਟਕਿਆ ਇਹ ਹੀ ਗਿਣਨ ਲੱਗ ਪਿਆ, ਤਿਆਗ ਕਿੰਨਾ ਕੀਤਾ ਇਹ ਗਿਣਨ ਲੱਗ ਪਿਆ। ਗੁਰੂ ਸਾਹਿਬ ਜੀ ਨੂੰ ਕਹਿਣਾ ਪਿਆ, ਕਿਉਂਕਿ ਜਿਹੜੇ ਸਿੱਧ ਸਨ ਉਹ ਆਪਣੀ ਤੂੰਬੀ ਕਪੀਨ ਚੁੱਕੀ ਫਿਰਦੇ ਸਨ, ਅੱਜ ਇਹ ਸ਼ਹਿਰ ਕੱਲ ਦੂਸਰੇ। ਇੱਥੇ ਤੱਕ ਮੈਂ ਪੜ੍ਹਿਆ ਐਸੇ ਐਸੇ ਰਿਸ਼ੀ ਹੋਏ ਜਿਹੜੇ ਇੱਕ ਰੁੱਖ ਥੱਲੇ ਦੂਸਰੀ ਰਾਤ ਨਹੀਂ ਸਨ ਰਹਿੰਦੇ, ਕਹਿੰਦੇ ਸਨ ਮੋਹ ਪੈ ਜਾਂਦਾ, ਦੂਸਰੀ ਰਾਤ ਕਿਸੇ ਹੋਰ ਰੁੱਖ ਥੱਲੇ ਜਾ ਕੇ ਕੱਟਾਂਗੇ, ਇੱਥੇ ਨਹੀਂ ਰਹਿਣਾ। ਪਾਤਸ਼ਾਹ ਕਹਿੰਦੇ ਨੇ ਆ ਮੈਂ ਤੈਨੂੰ ਗੱਲ ਦੱਸਾਂ, ਪਰ ਮਾਨੂ ਪਰਜੰਤ ਆਕਾਸੇ, ਪਰਜੰਤ ਅਰਥ ਹੁੰਦਾ ਵਾਂਗ, ਪਰਮਾਨੂ ਪਰਮਿਆਂ ਨੂੰ ਜੋ ਸਾਨੂੰ ਦਿਸਦੇ ਨੇ ਕਈ ਵਾਰ ਅਨੂ ਉੱਡਦੇ, ਜਿਵੇਂ ਕੋਈ ਤਾਕੀ ਖੋਲੀਏ ਤੇ ਸੂਰਜ ਦੀ ਰੋਸ਼ਨੀ ਅੰਦਰ ਆਉਂਦੀ ਹੈ, ਉਹਦੇ ਵਿੱਚ ਉਹ ਛੋਟੇ ਛੋਟੇ ਅਨੂ ਜਿਹੜੇ ਨੇ ਉੱਡਦੇ ਦਿਸਦੇ ਨੇ। ਕਹਿੰਦੇ ਨੇ ਉਸਦਾ ਵੀ ਸਵਾਂ ਹਿੱਸਾ ਹੋ ਜਾਏ, ਹੋਰ ਬਰੀਕ ਹੋ ਜਾਏ ਜਿੰਨਾ ਹੋ ਸਕਦਾ, ਇੰਨਾ ਛੋਟਾ ਕੋਈ ਬਣ ਜਾਏ, ਪਰ ਮਾਨੂ ਪਰਯੰਤ ਆਕਾਸ਼ ਤੇ ਆਕਾਸ਼ ਵਿੱਚ ਚਲਾ ਜਾਏ। ਹਾਂਜੀ ਅੱਗੇ
ਦੀਪ ਲੋਏ ਸੇ ਖੰਡਣ,
ਕਿੱਥੇ ਕਿੱਥੇ ਜਾਏ ਸਾਰੇ ਟਾਪੂ ਫਿਰ ਆਵੇ, ਦੀਪ ਲੋ ਸਾਰੇ ਲੋ ਸਾਰੇ ਲੋਕ ਫਿਰ ਆਵੇ। ਖੰਡਨੇ ਦਾ ਅਰਥ ਹੁੰਦਾ ਪਹਾੜ, ਪਹਾੜਾਂ ਤੇ ਵੀ ਫਿਰ ਆਵੇ, ਸਾਰੇ ਟਾਪੂਆਂ ਤੇ ਵੀ ਫਿਰ ਆਵੇ, ਪਰਮਾਨੂ ਜਿੱਡਾ ਛੋਟਾ ਕੋਈ ਹੋ ਜਾਵੇ।
ਗਛੇਣ ਨੈਣ ਪਾਰੇਣ ਨਾਨਕ,
ਗਛੇਣ ਦਾ ਅਰਥ ਹੁੰਦਾ ਜਾਣਾ, ਗਛੇਣ ਨੈਣ ਭਰੇਣ, ਉਹ ਫਿਰ ਕੇ ਆ ਜਾਵੇ ਅੱਖ ਭਰਨ ਦੇ ਸਮੇਂ ਵਿੱਚ, ਨੈਣ ਭਰੇਣ ਅੱਖ ਦੇ ਫੋਰ ਵਿੱਚ, ਜਿੰਨੇ ਚਿਰ ਚ ਅੱਖ ਚਮਕਦੇ ਹਾਂ ਇੰਨੇ ਚਿਰ ਵਿੱਚ ਘੁੰਮ ਕੇ ਆ ਜਾਏ, ਸਾਰੀ ਦੁਨੀਆਂ ਫਿਰ ਕੇ ਆ ਜਾਏ। ਪਾਤਸ਼ਾਹ ਜੀ ਪ੍ਰਮਾਉਂਦੇ ਨੇ ਫਿਰ ਵੀ ਕੀ ਹੋਇਆ, ਇਸ ਨਾਲ ਵੀ ਗੱਲ ਨਹੀਂ ਬਣਦੀ। ਹਾਂਜੀ
ਬਿਨਾਂ ਸਾਧੂ ਨਾ ਸਿੱਧ ਅਤੇ
ਗੁਰੂ ਤੋਂ ਬਗੈਰ ਸਫਲਤਾ ਪ੍ਰਾਪਤ ਨਹੀਂ ਹੁੰਦੀ। ਬੇਸ਼ੱਕ ਕੋਈ ਇੰਨਾ ਤੇਜ ਉੱਡ ਕੇ ਆ ਜਾਏ, ਸਾਰੀ ਦੁਨੀਆਂ ਫਿਰ ਕੇ ਆ ਜਾਵੇ। ਹਾਂਜੀ
ਜਾਣੋ ਸਤ ਹੋ ਅੰਤੋ,
ਜਾਣੋ ਸਤ ਹੋਵੰਤੋ ਮਰਨੋ, ਭਾਈ ਮਰਨਾ ਜਿਹੜਾ ਹੈ ਨਾ, ਇਹ ਸਮਝ ਲਓ ਸੱਤ ਏ ਕਿ ਮਰਨਾ ਇੱਕ ਦਿਨ ਜ਼ਰੂਰ ਹੋਵੇਗਾ। ਬੰਦਾ ਜ਼ਿੰਦਗੀ ਨੂੰ ਸੱਚ ਸਮਝਦਾ ਹੈ ਅਤੇ ਮਰਨ ਨੂੰ ਝੂਠ ਸਮਝਦਾ ਹੈ, ਪਰ ਸੱਚ ਇਹ ਹੈ ਮਰਨਾ ਸੱਤ ਹੈ। ਹੋਰ ਕੋਈ ਵੀ ਵਾਅਦਾ ਕਰਾਂ ਤਾਂ ਹੋ ਸਕਦਾ ਮੈਂ ਝੂਠਾ ਹੋ ਜਾਵਾਂ, ਕਿਸੇ ਸੱਜਣ ਨੂੰ ਕਹਾਂ ਮੈਂ ਕੱਲ੍ਹ ਆਵਾਂਗਾ, ਹੋ ਸਕਦਾ ਨਾ ਜਾ ਸਕਾਂ, ਮੈਂ ਕੱਲ ਇਹ ਤੈਨੂੰ ਵਸਤੂ ਦੇਵਾਂਗਾ, ਹੋ ਸਕੇ ਨਾ ਕਰਾਰ ਤੇ ਪੂਰਾ ਉਤਰ ਸਕਾਂ। ਕੋਈ ਵੀ ਬੰਦਾ ਸੰਸਾਰ ਦਾ ਇੱਥੇ ਵਾਅਦਾ ਨਹੀਂ ਕਰ ਸਕਦਾ। ਗੁਰੂ ਸਾਹਿਬ ਜੀ ਕਹਿੰਦੇ ਨੇ ਇੱਕ ਤੇ ਤੌਖਲਾ ਹੈ, ਹਮੇ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ। तू नाम ही झूठा होवे, इकरार पूरा करने वाला होवे, पर जे कल रहा ही ना तो फिर की करेगा? हो सकता है तू ही ना होवे। कहते एक वादा कर ले वो पूरा उतर जाएगा, ये वादा कर ले कि मैं मरांगा जरूर, बस ये वादा यहो जहा सच होर कोई नहीं। मरेगा बंदा जरूर, जानो सत होवंतो मरनो, भाई मरना जेड़ा है नु समझ लो सत है, एक दिन जरूर ही मरना है, क्योंकि जो जन्म ले लिया मरना नाल ही जुड़ गया। कोई ऐसा नहीं कि जन्मया है ते मरेगा नहीं, एक सत है जेड़ा चुटलाया नहीं जा सकता। हां जी,
दृष्टेन मिथ्या,
दृष्टेन जो नजर आंदा सारे दा सारा नासवान है, जो अखां नाल दिसदा पिया इस विचो कुछ भी नहीं रहना, जो दिसदा पिया एक दिन नहीं सी, एक दिन नहीं रहेगा। दृष्टेन दिसन वाला मिथ्या है।
कीरत साथ चलंथो,
नाल जान वाला की है, जो दिसदा इस विचों ते कुछ नाल नहीं जाएगा क्योंकि मिथ्या है। कीरत साथ चलंथो, नाल चलन वाली है परमात्मा दी कीर्ति, परमात्मा दी सिफत सलाह ई नाल जाएगी।
पणंत नानक साध संगेण,
पणंत अर्थ है आखना, इस नू आख उचारण कर और साध संगत विच आके इस नू आख परमात्मा दी सिफत सलाह कर।
माया चित परमेण,
माया जीवां दा चित परमा लैंदी है, चित मोह लैंदी है, चित ठग लैंदी है।
इष्ट मित्रेख बांधवह,
बड़े कमाल ने इस पंक्ति दे अर्थ, इष्ट दा अर्थ प्यारा भी कीता है। इष्ट मित्रेख, ਇਹ ਮਿੱਤਰ ਬਣ ਕੇ ਕਈ ਵਾਰੀ ਠੱਗ ਲੈਂਦੀ ਹੈ, ਬੰਧ ਵੈ ਰਿਸ਼ਤੇਦਾਰ ਬਣ ਕੇ ਠੱਗ ਲੈਂਦੀ ਹੈ। ਇਸ਼ਟ ਦਾ ਅਰਥ ਗੁਰੂ ਵੀ ਹੁੰਦਾ ਹੈ, ਮੁਰਸ਼ਦ ਵੀ ਹੁੰਦਾ ਹੈ, ਮੇਰਾ ਇਸ਼ਟ ਹੈ। ਹੁਣ ਮਾਇਆ ਇਸ਼ਟ ਬਣ ਕੇ ਵੀ ਆ ਜਾਂਦੀ, ਹਾਂ ਆ ਜਾਂਦੀ ਹੈ, ਠੱਗ ਲੈਂਦੀ ਉਹ ਕਿਵੇਂ? ਉਹ ਇਹ ਕਿ ਗੁਰੂ ਅਤੇ ਸਿੱਖ ਦੇ ਰਸਤੇ ਵਿੱਚ ਵੀ ਇਹ ਦੀਵਾਰ ਬਣ ਕੇ ਬੈਠ ਜਾਂਦੀ ਹੈ। ਜੇ ਸਿੱਖ ਗੁਰੂ ਕੋਲ ਵੀ ਆਉਂਦਾ ਹੈ ਨਾ, ਜੇ ਵਿੱਚ ਆ ਜਾਏ ਤੇ ਗੁਰੂ ਨੂੰ ਮਿਲਣ ਨਹੀਂ ਦਿੰਦੀ, ਵਿੱਚ ਆ ਜਾਂਦੀ ਹੈ। ਇੱਕ ਨੌਜਵਾਨ ਆਇਆ, ਸਰਹੰਦ ਦੇ ਰਹਿਣ ਵਾਲਾ ਸੀ, ਅਨੰਦਪੁਰ ਸਾਹਿਬ ਆਇਆ, ਬੜਾ ਪਿਆਰਾ ਵੇਖਣ ਨੂੰ, ਬੜੀ ਮਿੱਠੀ ਜ਼ੁਬਾਨ, ਗੁਰੂ ਸਾਹਿਬ ਜੀ ਦੇ ਕੋਲ ਆਇਆ। ਪਾਤਸ਼ਾਹ ਨੇ ਪੁੱਛਿਆ, ਬੇਟਾ ਕਿੱਥੋਂ ਆਇਆ? ਮੈਂ ਸਰਹੰਦ ਤੋਂ ਆਇਆ, ਮੇਰੀ ਮਾਤਾ ਵੀ ਨਾਲ ਆਈ ਹੈ। ਗੁਰਦੇਵ ਕਹਿਣ ਲੱਗੇ, ਤੂੰ ਕਰਨਾ ਕੀ ਹੈ? ਕਹਿਣ ਲੱਗਾ, ਜੀ ਮੈਂ ਜ਼ੇਵਰ ਬਣਾਉਂਦਾ, ਇਹ ਕਲਾ ਮੈਨੂੰ ਆਉਂਦੀ ਹੈ, ਮੈਂ ਸੁਨਿਆਰਿਆਂ ਦਾ ਪੁੱਤਰ ਹਾਂ। ਕਹਿਣ ਲੱਗੇ, ਠੀਕ। ਗੁਰੂ ਪਾਤਸ਼ਾਹ ਕਹਿੰਦੇ ਨੇ, ਅੱਛਾ ਭਾਈ, ਲੈ ਤੈਨੂੰ ਸੋਨਾ ਦੇਣੇ ਆ, ਤੂੰ ਕੁਛ ਬਣਾ। ਬਣਾਉਣ ਲੱਗਾ, ਬੜੀ ਮਹਿਮਾ ਹੋਈ, ਬੜੀ ਮਹਿਮਾ ਹੋਈ ਗੁਰੂ ਸਾਹਿਬ ਜੀ ਨੂੰ। ਕਹਿਣ ਲੱਗੇ, ਕੋਈ ਸਿੱਖ ਮਹਾਰਾਜ ਬੜਾ ਪਿਆਰਾ ਸਿੱਖ ਹੈ, ਵੇਖੋ ਕੋਈ ਮਿਹਨਤ ਵੀ ਨਹੀਂ ਲੈਂਦਾ ਔਰ ਸੇਵਾ ਕਰਦਾ ਹੈ। ਗੁਰਦੇਵ ਕਹਿਣ ਲੱਗੇ, ਇਸ਼ਟ ਦੇਵ ਮਾਇਆ ਬਣ ਗਈ ਹੈ, ਗੁਰੂ ਨਹੀਂ ਰਹਿ ਗਿਆ, ਵਿੱਚ ਮਾਇਆ ਅਖਲੋਤੀ ਹੈ। ਲਿਆਓ ਜੋ ਮੋਹਰਾਂ ਦਿੱਤੀਆਂ ਸਨ ਉਹ ਲਿਆਓ ਅਤੇ ਇਸ ਦੇ ਬਣੇ ਜ਼ੇਵਰ ਲਿਆਓ। ਜਦੋਂ ਤੋਲੇ ਉਹ ਵੀਹਾਂ ਦੇ ਵਿੱਚੋਂ ਤਿੰਨ ਕੱਟ ਗਏ, ਤਿੰਨ ਮੋਹਰਾਂ ਦਾ ਸੋਨਾ ਜਿਹੜਾ ਸੀ ਉਹ ਗਾਇਬ ਹੋ ਗਿਆ। ਗੁਰੂ ਸਾਹਿਬ ਕਹਿਣ ਲੱਗੇ, ਇਹ ਤੇ ਇੱਕ ਵਣਗੀ ਮਾਤਰ ਤੁਹਾਨੂੰ ਵਿਖਾ ਰਹੇ ਹਾਂ ਔਰ ਸੱਚ ਹੈ। ਅੱਜ ਇਹ ਜੋ ਬੜੀ ਜ਼ਰੂਰੀ ਗੱਲ ਹੈ, ਇਹਨੂੰ ਤੇ ਵਿਚਾਰ ਕੇ ਜ਼ਰੂਰੀ ਜਾਈਏ। ਮਾਇਆ ਇਸ਼ਟ ਕਦੋਂ ਬਣ ਜਾਂਦੀ ਹੈ? ਗੁਰੂ ਦੇ ਪਾਸ ਸਿੱਖ ਆਇਆ ਅਤੇ ਗੁਰੂ ਨਾਲ ਮੇਲ ਹੋਣ ਤੋਂ ਪਹਿਲਾਂ ਹੀ ਮਾਇਆ ਵਿੱਚ ਆ ਕੇ ਖਲੋ ਗਈ, ਉਹਨੇ ਮੱਥਾ ਹੀ ਨਹੀਂ ਟੇਕਣ ਦਿੱਤਾ। ਕਹਿੰਦਾ, ਲੈ ਪਾਤਸ਼ਾਹ ਤੇਰੇ ਕੋਲ ਆਇਆ ਤੇ ਇੰਨਾ ਕੁ ਕਾਰਜ ਰਾਸ ਕਰ ਦੇ, ਇੰਨੀ ਕੁ ਮਾਇਆ ਮਿਲ ਜਾਏ, ਇੰਨਾ ਧਨ ਚ ਵਾਧਾ ਹੋ ਜਾਏ, ਇਹ ਕਾਰਜ ਹੋ ਜਾਏ। ਉਹ ਦੁਨਿਆਵੀ ਕਾਰਜ ਇੰਨੇ ਜ਼ਿਆਦਾ ਨੇ, ਉਹ ਤੇ ਵਿੱਚ ਦੀਵਾਰ ਬਣ ਕੇ ਖਲੋ ਗਏ, ਗੁਰੂ ਨੂੰ ਤੇ ਉਹਨਾਂ ਮਿਲਣ ਹੀ ਨਹੀਂ ਦਿੱਤਾ। ਇਹੀ ਗੱਲ ਹੈ ਬੰਦਗੀ ਤਪੋ ਰਾਜ, ਪਿੱਛੇ ਆਪ ਸੁਣ ਆਏ ਉਹਨਾਂ, ਦਾਨੰਗ ਪਰਾ ਪ੍ਰਵੇਨ ਪੁਛਯੰਤੇ ਮਈ ਪਤੇ। ਤਪ ਤੋਂ ਬਾਅਦ ਰੱਬ ਸੀ, ਪਰ ਤਪ ਤੋਂ ਬਾਅਦ ਕੀ ਮਿਲ ਗਿਆ? ਰਾਜ ਆ ਗਿਆ ਵਿੱਚ, ਤੇ ਰਾਜੋਂ ਅੱਗੇ ਨਰਕ ਆ ਗਿਆ। ਪਾਤਸ਼ਾਹ ਕਹਿੰਦੇ ਨੇ, ਇਸ਼ਟ ਦੇਵ ਮਿਲ ਜਾਏ, ਪਰ ਉਹ ਮਿਲਦਾ ਕਬੀਰ ਵਰਗਿਆਂ ਨੂੰ। ਕਹਿੰਦੇ ਨੇ, ਮੇਰੇ ਕੋਲ ਵੀ ਆਈ ਸੀ, ਉਹ ਨਾਮ ਬਣ ਕੇ ਵੀ ਆ ਜਾਂਦੀ ਹੈ, ਗੁਰੂ ਬਣ ਕੇ ਵੀ ਆ ਜਾਂਦੀ, ਬਹੁਤ ਵੇਸ ਧਾਰਨ ਕਰਕੇ ਆਉਂਦੀ ਹੈ, ਪਰ ਪਛਾਣਨ ਵਾਲਾ ਪਛਾਣਦਾ। ਕਬੀਰ ਆਈ ਮੁਝੇ ਪੈ ਅਨਕ ਕਰੇ ਕਰ ਪੇਸ, ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ। ਉਹ ਤੇ ਮੱਥਾ ਟੇਕ ਕੇ ਗਈ ਹੈ, ਸਾਨੂੰ ਨਮਸਕਾਰ ਕਰਕੇ ਗਈ ਹੈ, ਸਾਨੂੰ ਗੁਰੂ ਨੇ ਰੱਖ ਲਿਆ। ਮਾਇਆ ਜਿਹੜੀ ਇਹ ਚਿੱਤ ਪਰਮਾ ਲੈਂਦੀ ਹੈ ਔਰ ਇਹ ਚਾਹੁੰਦੀ ਹੈ ਕਿ ਬੰਦੇ ਤੋਂ ਛੱਡ ਰੱਬ ਦੇ ਸੋਹਲੇ ਕੀ ਗਾਉਣੇ ਨੇ, ਮੇਰੇ ਸੋਹਲੇ ਗਾ। ਔਰ ਸੱਚ ਇਹ ਹੈ ਮਾਇਆ ਦਾ ਹੀ ਮੰਦਰ ਬਣਿਆ ਤੇ ਵਿੱਚ ਬੈਠ ਕੇ ਰੱਬ ਯਾਦ ਨਹੀਂ ਆਵੇਗਾ। ਮਾਇਆ ਦਾ ਹੀ ਧਾਰਮਿਕ ਸਥਾਨ ਹੈ ਤੇ ਕਲੇਸ਼ ਮਾਇਆ ਤੱਕ ਹੀ ਰਹੇਗਾ। ਅੱਜ ਤੇ ਬੜੀ ਇੱਕ ਨਿਰਾਸ਼ਤਾ ਵੀ ਹੋ ਰਹੀ ਹੈ, ਨਾਮ ਦੀ ਗੱਲ ਕਦੋਂ ਕਰਾਂਗੇ, ਮਾਇਆ ਦੇ ਝਗੜੇ ਮੁੱਕਣ ਵਿੱਚ ਨਹੀਂ ਆ ਰਹੇ। ਤੇ ਜੇ ਨਾ ਮੁੱਕੇ, ਨਾਮ ਦੀ ਗੱਲ ਕਿਤੇ ਉੱਤੋਂ ਉੱਤੋਂ ਨਾ ਰਹਿ ਜਾਏ। ਜਿਨ੍ਹਾਂ ਨਾਮ ਦੀ ਗੱਲ ਕੀਤੀ, ਨਾਮ ਨਾਲ ਜੁੜੇ, ਉਹਨਾਂ ਤੇ ਕਹਿ ਦਿੱਤਾ ਤਨ ਮਨ ਧਨ ਸਭ ਸੌਂਪ ਗੁਰ ਕਾ, ਹੁਕਮ ਮੰਨਿਆ ਪਾਈਐ ਤੇ ਦਰ ਐਸਾ ਜੋ ਮੰਗੀਏ ਮਿਲ ਵੈਸੇ ਜਾਂਦਾ, ਜੋ ਮੰਗਾਂਗੇ ਉਹ ਮਿਲ ਜਾਏਗਾ। ਪਰ ਸਾਡੀ ਮੰਗ ਉਹੀ ਉਹ ਚੰਗੀ ਹੈ ਜੋ ਗੁਰੂ ਨੂੰ ਪਾਉਂਦੀ ਹੈ। ਜੇ ਗੁਰੂ ਨੂੰ ਭਾਵੇ ਉਹ ਮੰਗ ਲਈਏ ਤੇ ਗੁਰੂ ਨੂੰ ਤੇ ਇਹ ਪਾਉਂਦਾ ਕਿ ਅਸੀਂ ਪਰਮਾਤਮਾ ਦਾ ਰੂਪ ਹੋਈਏ, ਅਸੀਂ ਰੱਬ ਤੱਕ ਪਹੁੰਚੀਏ। ਇੱਥੇ ਸਤਿਗੁਰੂ ਜੀ ਕਹਿੰਦੇ ਨੇ ਮਾਇਆ ਚਿੱਤ ਪਰਮਾ ਲੈਂਦੀ ਹੈ, ਰਸਤੇ ਵਿੱਚ ਬੜੇ ਰੋੜੇ ਅਟਕਾ ਦਿੰਦੀ ਹੈ। ਤੋ ਕਹਿੰਦੇ ਨੇ ਕਦੇ ਇਸ਼ਟ ਬਣ ਕੇ ਆ ਜਾਂਦੀ ਹੈ, ਕਦੀ ਸੰਬੰਧੀ ਬਣ ਕੇ ਆ ਜਾਂਦੀ ਹੈ, ਰਿਸ਼ਤੇਦਾਰ ਬਣ ਕੇ ਆ ਜਾਂਦੀ ਹੈ। ਹਾਂਜੀ,
ਲਭਦਿਆਂ ਸਾਧ ਸੰਗੇਣ,
ਪਰ ਸਾਧ ਸੰਗਤ ਵਿੱਚ ਆ ਕੇ ਹੀ ਇਹ ਲਭਦ ਇਹ ਪ੍ਰਾਪਤੀ ਹੁੰਦੀ ਹੈ।
ਨਾਨਕ ਸੁਖ ਅਸਥਾਨ ਗੋਪਾਲ ਭਜਨ,
ਜੋ ਸੁਖ ਦਾ ਟਿਕਾਣਾ ਹੈ ਉਹ ਹੈ ਗੋਪਾਲ, ਸ੍ਰਿਸ਼ਟੀ ਦੇ ਪਾਲਣ ਵਾਲੇ ਦਾ ਭਜਨ। ਪਰ ਇਹ ਪ੍ਰਾਪਤ ਹੁੰਦਾ ਹੈ ਸਾਧ ਸੰਗਤ ਵਿੱਚੋਂ ਆ ਕੇ। ਹਾਂਜੀ,
ਮਹਿਲਾ ਗਰ ਸੰਗੇਣ,
ਮਹਿਲਾ ਗਰ ਕਹਿੰਦੇ ਨੇ ਚੰਦਨ ਨੂੰ, ਮਹਿਲਾ ਗਰ ਚੰਦਨ ਦੇ ਸੰਗ ਵਿੱਚ।
ਨਿੰਮ ਬਿਰਖ ਸੇ ਚੰਦਨ ਹੈ,
ਇਹ ਤੇ ਗੱਲ ਕਹਿ ਦਿੱਤੀ, ਇੱਕ ਲੜੀ ਚੱਲ ਰਹੀ ਹੈ ਨਾ ਸਲੋਕਾਂ ਦੀ, ਇਹਨਾਂ ਵੱਲ ਧਿਆਨ ਦੇਣਾ। ਪਹਿਲੋਂ ਕਹਿ ਦਿੱਤਾ ਮਾਇਆ ਦਾ ਪ੍ਰਭਾਵ ਕਿਵੇਂ ਉਤਰਦਾ ਹੈ, ਇਹ ਸਾਧ ਸੰਗਤ ਵਿੱਚ ਆ ਕੇ ਉਤਰਦਾ ਹੈ। ਪਰ ਨਾਲ ਗੱਲ ਕਹਿ ਦਿੱਤੀ ਜੇ ਸੰਗਤ ਵਿੱਚ ਆ ਕੇ ਵੀ ਵਿਥ ਬਣੀ ਰਹੀ, ਇਹ ਬੰਦਾ ਦੁਸ਼ਮਣ ਹੈ, ਇਹ ਮਿੱਤਰ ਹੈ, ਅਸਲ ਵਿੱਚ ਨਾ ਸੰਗਤ ਨੂੰ ਜਦੋਂ ਤੱਕ ਸਰੋਵਰ ਨਾ ਸਮਝਾਂਗੇ ਮਨ ਦੀ ਮੈਲ ਨਹੀਂ ਉਤਰਨੀ। ਸਰੋਵਰ ਬਾਰੇ ਬੰਦਾ ਇਹ ਸੋਚਦਾ ਰਹੇ ਨਾ ਇੰਨਾ ਕੁ ਪਾਣੀ ਹਿੰਦੂ ਹੈ, ਇੰਨਾ ਕੁ ਪਾਣੀ ਮੁਸਲਮਾਨ ਹੈ, ਇੰਨਾ ਕੁ ਪਾਣੀ ਈਸਾਈ ਹੈ, ਇੰਨਾ ਕੁ ਪਾਣੀ ਬੋਧੀ ਹੈ, ਇੰਨਾ ਕੁ ਪਾਣੀ ਜੈਨੀ ਹੈ, ਪਾਣੀ ਦੀਆਂ ਵੰਡਾਂ ਪਾਈ ਜਾਏ, ਸਾਧ ਸੰਗਤ ਨਹੀਂ ਵੰਡੀ ਜਾਂਦੀ। ਸਾਧ ਸੰਗਤ ਇੱਕ ਹੈ, ਸਾਧ ਸੰਗਤ ਤੇ ਗੁਰੂ ਦਾ ਰੂਪ ਹੈ, ਸਾਧ ਸੰਗਤ ਰੱਬ ਦਾ ਰੂਪ ਹੈ। ਸੰਗਤ ਵਿੱਚ ਆ ਜਾਏ ਤੇ ਬੰਦਾ ਵਿਅਕਤੀਆਂ ਨੂੰ ਭੁੱਲ ਜਾਏ, ਇੱਥੇ ਆ ਕੇ ਤਨੋ ਮਨੋ ਕੋਈ ਝੁੱਕ ਜਾਏ ਔਰ ਸਾਧ ਸੰਗਤ ਅੱਗੇ ਇੰਜ ਤਰਲਾ ਲਵੇ ਕਿ ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ, ਕਿ ਤੁਸੀਂ ਭਾਈ ਮੈਨੂੰ ਰੱਬ ਨੂੰ ਮਿਲਾ ਸਕਦੇ ਹੋ, ਤੁਸੀਂ ਮੈਨੂੰ ਬਖਸ਼ ਸਕਦੇ ਹੋ, ਤੁਸੀਂ ਮੇਰੇ ਗੁਣਾ ਮਾਫ ਕਰ ਸਕਦੇ ਹੋ। ਇੰਜ ਜਿਹੜਾ ਤਰਲਾ ਲਵੇ ਸੰਗਤ ਨੂੰ ਉਸਨੇ ਸਮਝਿਆ, ਜਿਹੜਾ ਇਹ ਸਮਝੇ ਮੈਂ ਸਿਆਣਾ, ਮੈਂ ਬਾਕੀ ਦਿਆਂ ਨਾਲੋਂ ਚੰਗਾ, ਇੱਥੇ ਕਿਹੜਾ ਕਿਹੜਾ ਬੰਦਾ ਆਇਆ, ਇਹੋ ਜਿਹੀ ਗਿਣਤੀ ਵਾਲੇ ਨੇ ਸੰਗਤ ਨੂੰ ਨਹੀਂ ਸਮਝਦਿਆ ਤੇ ਸੰਗਤ ਦਾ ਪ੍ਰਭਾਵ ਉਹਨਾਂ ਤੇ ਨਹੀਂ ਪਵੇਗਾ। ਹੋਰ ਬੇਨਤੀ ਕਰਾਂ, ਵਾਂਸ ਕਿਉਂ ਨਹੀਂ ਸੁਗੰਧੀ ਦਾ ਪ੍ਰਭਾਵ ਕਬੂਲਦਾ, ਸੰਗਤ ਦਾ ਪ੍ਰਭਾਵ ਕਿਉਂ ਨਹੀਂ? ਵਾਂਸ ਵਰਗੇ ਬੰਦੇ ਵੀ ਹੋਏ। ਕਮਾਲ ਗੱਲ ਇਹ ਹੈ ਕਿ ਗੁਰੂ ਦੇ ਪਾਸ ਬੈਠਦੇ ਰਹੇ, ਕਈ ਤੇ ਐਸੇ ਸਨ ਪਹਿਲੋਂ ਆਉਂਦੇ ਸਨ ਤੇ ਪਿੱਛੋਂ ਜਾਂਦੇ ਸਨ, ਲੇਕਿਨ ਸੰਗਤ ਦਾ ਰੰਗ ਨਹੀਂ ਚੜਿਆ, ਸੰਗਤ ਦਾ ਪ੍ਰਭਾਵ ਉਹਨਾਂ ਕਬੂਲਿਆ ਹੀ ਨਹੀਂ। ਗੁਰੂ ਸਾਹਿਬ ਨੇ ਉਹਨਾਂ ਨੂੰ ਮਸੰਦ ਆਖਿਆ, ਕੋਲ ਬੈਠਦੇ ਸਨ ਲੇਕਿਨ ਪ੍ਰਭਾਵ ਨਹੀਂ ਕਬੂਲਿਆ। ਇੱਥੇ ਕਹਿ ਰਹੇ ਨੇ ਮਹਿਲਾ ਗਰ ਸੰਗੇਨ ਨਿੰਮ ਬਿਰਖ ਸੇ ਚੰਦਨ, ਨਿੰਮ ਵਰਗਾ ਰੁੱਖ ਵੇਖੋ ਏਡਾ ਕੌੜਾ, ਉਹ ਵੀ ਚੰਦਨ ਹੋ ਜਾਂਦਾ, ਉਸ ਵਿੱਚ ਸੁਗੰਧੀ ਆ ਜਾਂਦੀ ਹੈ। ਹਾਂਜੀ,
ਨਿਕਟ ਬਸੰਤੋ ਬਾਂਸੋ,
ਸਾਹਿਬ ਜੀ ਕਹਿੰਦੇ ਨੇ ਪਰ ਬਾਂਸ ਨੇੜੇ ਵਸਦਾ, ਨਿੰਮ ਦੂਰ ਹੈ, ਬਾਂਸ ਨੇੜੇ ਹੈ। ਨੇੜਤਾ ਦੀ ਗੱਲ ਨਹੀਂ, ਗੱਲ ਹੋਰ ਹੈ, ਉਹ ਕੀ ਹੈ? ਹਾਂਜੀ,
ਨਾਨਕ ਅਹੰ ਬੁੱਧ ਨਾ ਬੋਹਥੇ।
ਅਹੰ ਬੁੱਧ, ਹੰਕਾਰ ਵਾਲੀ ਬੁੱਧ ਹੋਣ ਕਰਕੇ ਬੋਹਥੇ ਸੁਗੰਧਤ ਨਹੀਂ ਹੁੰਦਾ, ਉਸ ਵਿੱਚ ਸੁਗੰਧੀ ਨਹੀਂ ਜਾਂਦੀ। ਗੁਰੂ ਦੇ ਪਾਸ ਬੈਠਾ ਵੀ ਜਿਹੜਾ ਬੰਦਾ ਆਪਣੀ ਮਤ ਵਰਤਦਾ, ਹੁਣ ਬੈਠੇ ਹਾਂ ਗੁਰੂ ਦੇ ਪਾਸ, ਅਤੇ ਮਤ ਜੇ ਮੈਂ ਕਰ ਜਾਵਾਂ ਆਪਣੀ, ਤਾਂ ਫਿਰ ਗੁਰੂ ਨਾਲ ਰਿਸ਼ਤਾ ਕੀ ਬਣੇਗਾ? ਗੁਰ ਕੀ ਮਤ ਤੂੰ ਲੇ ਇਆਣੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਗੁਰੂ ਦੀ ਮਤ ਲੈ, ਜੋ ਗੁਰੂ ਕਹਿੰਦੇ ਨੇ, ਸੇਵਕ ਸਿੱਖ ਸਭ ਪੂਜਨ ਅਹਮੈ, ਸਭ ਗਾਵੈ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਅਨੇਕਾਂ ਐਸੇ ਸਿੱਖ ਹੋਏ, ਜਿਵੇਂ ਭਾਈ ਮਾਹਣੇ ਦਾ ਨਾਂ ਆਉਂਦਾ ਕਿ ਉਹਨੇ ਅੱਠੇ ਪੈਰ ਸਿੱਖਾਂ ਨਾਲ ਲੜਦੇ ਹੀ ਰਹਿਣਾ, ਹਰ ਇੱਕ ਨੂੰ ਆਖਣਾ ਤੂੰ ਗਲਤ ਹੈ, ਤੂੰ ਗਲਤ ਹੈ, ਹਰ ਇੱਕ ਦਾ ਮਨ